ಮಂತ್ರ ದಿರಡಿ ಉಲ್ಲಾಹನು ਉਲਾਮਾ ਨਹੀਂ ਦਿੱਤਾ ਕਿਸੇ ਉਲਾਹਨੋ ਮੈਂ ਕਾਹੂ ਨਾ ਦਿਓ ਮੈਂ ਉਲਾਮਾ ਨਹੀਂ ਦਿੱਤਾ ਨਹੀਂ ਦਿੱਤਾ ਉਲਾਮਾ ਕਿਸੇ ਨੂੰ ਵੀ ਨਹੀਂ ਦਿੱਤਾ ਮਨ ਮੀਠ ਤੁਹਾਰੋ ਕੀ ਤੇਰਾ ਕੀਤਾ ਹੋਇਆ ਮਨ ਵਿੱਚ ਮਿੱਠਾ ਮੰਨਿਆ ਮਨ ਮੀਠ ਤੁਹਾਰੋ ਕੀ ਹੇ ਪ੍ਰਭੂ ਤੇਰਾ ਕੀਤਾ ਹੋਇਆ ਮਿੱਠਾ ਮਨ ਮਿੱਠਾ ਮਨ ਸਦੈਵ ਭਾਣੇ ਵਿੱਚ ਰਹਿਣ ਵਾਲੇ ਸਦੈਵ ਹੁਕਮਾਂ ਵਿੱਚ ਰਹਿਣ ਵਾਲੇ ਵੈਸੇ ਇਤਿਹਾਸ ਤਾਂ ਇੱਥੋਂ ਤੱਕ ਦੱਸਦਾ ਹੈ ਕਿ ਜੋ ਬਖਸ਼ਿਸ਼ਾਂ ਅਤੇ ਬਰਕਤਾਂ ਅਤੇ ਦਰਗਾਹੀ ਇਹ ਬਖਸ਼ਿਸ਼ ਲੈ ਕੇ ਆਏ ਨੇ ਇਹ ਪਹਿਲਾਂ ਤੋਂ ਹੀ ਕਿਉਂਕਿ ਜਿਸ ਦਿਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਵਤਾਰ ਹੋਇਆ ਪ੍ਰਕਾਸ਼ ਹੋਇਆ ਉਸ ਦਿਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਅਸੀਸ ਦੇਣ ਵਾਸਤੇ ਜਾ ਕੇ ਆਪਣੀ ਗੋਦੀ ਵਿੱਚ ਉਠਾਇਆ ਆਪਣੀ ਗੋਦੀ ਵਿੱਚ ਉਠਾਇਆ ਪਹਿਲਾ ਬਚਨ ਕੀਤਾ ਸੀ ਕਿ ਇਹ ਵੱਡਾ ਪੁਰਖ ਹੋਵੇਗਾ ਇਹ ਵੱਡਾ ਪੁਰਖ ਹੋਵੇਗਾ ਵੱਡਾ ਪੁਰਖ ਪੁਰਖ ਭਾਰੀ ਹੋਵੇਗਾ ਵੱਡਾ ਹੋਵੇਗਾ ਵਿਸ਼ੇਸ਼ ਬਰਕਤਾਂ ਲੈ ਕੇ ਆਇਆ ਹੈ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਉਸੇ ਦਿਨ ਬਚਨ ਹੋਇਆ ਸੀ ਅਤੇ ਜਿਸ ਦਿਨ ਵਿਆਹ 'ਤੇ ਜਾਣ ਦਾ ਹੁਕਮ ਹੋਇਆ ਜਦੋਂ ਦੂਸਰੇ ਭਰਾਵਾਂ ਨੇ ਜਵਾਬ ਦਿੱਤਾ ਅਤੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿਰ ਮੱਥੇ ਮੰਨ ਕੇ ਜਾਣ ਦੀ ਤਿਆਰੀ ਕੀਤੀ ਮਾਤਾ ਭਾਨੀ ਜੀ ਨੂੰ ਆਪਣੇ ਮਾਤਾ ਜੀ ਨੂੰ ਜਦੋਂ ਮੱਥਾ ਟੇਕਣ ਆਏ ਤਾਂ ਮਾਤਾ ਭਾਨੀ ਜੀ ਨੇ ਪਤਾ ਕੀ ਕਿਹਾ ਸੀ ਕਿ ਬੇਟਾ ਭਾਵੇਂ ਪਿਤਾ ਗੁਰੂ ਜੀ ਦੀਆਂ ਬਰਕਤਾਂ ਬਖਸ਼ਿਸ਼ਾਂ ਤੇਰੇ ਉੱਪਰ ਬਚਪਨ ਤੋਂ ਹੀ ਨੇ ਪਰ ਇਹ ਨਾ ਭੁੱਲੀ ਇਸ ਘਰ ਦੀ ਜੋ ਸੇਵਾ ਹੈ ਇਹ ਗੁਰਗੱਦੀ ਜੋ ਜਿਸ ਨੂੰ ਵੀ ਪ੍ਰਾਪਤ ਹੋਈ ਇਹ ਮਿਹਰ ਜਿਸ 'ਤੇ ਹੋਈ ਉਹ ਕਦੇ ਨਹੀਂ ਵੇਖਿਆ ਗਿਆ ਕਿ ਇਹ ਮੇਰਾ ਪੁੱਤਰ ਹੈ ਕਦੇ ਨਹੀਂ ਵੇਖਿਆ ਗਿਆ ਇਹ ਸਾਡੇ ਪਰਿਵਾਰ ਦਾ ਹੈ ਇਹ ਜਿਸ 'ਤੇ ਵੀ ਬਖਸ਼ਿਸ਼ ਹੋਈ ਉਹ ਸੇਵਕ 'ਤੇ ਹੀ ਹੋਈ ਜਿਸ ਨੇ ਵੀ ਕਿਰਪਾ ਲਈ ਦਾਸ ਬਣ ਕੇ ਕਿਰਪਾ ਲਈ ਭਾਵੇਂ ਰਹਿਮ ਤਾਂ ਤੇਰੇ ਉੱਪਰ ਬਚਪਨ ਤੋਂ ਹੀ ਨੇ ਵਰਦਾਨ ਵੀ ਮਿਲੇ ਨੇ ਦੋਹਿਤਾ ਬਾਣੀ ਦਾ ਬੋਹਿਤਾ ਇਹ ਬੀਬੀ ਭਾਨੀ ਜੀ ਨੇ ਯਾਦ ਕਰਾਇਆ ਹੈ ਕੋਈ ਐਸੀ ਮਾਤਾ ਜਿਹੜੀ ਇਤਨਾ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦੇ ਸਕੇ ਆਪਣੇ ਬੱਚੇ ਕਿ ਬੇਟਾ ਅਰਜਨ ਇਹ ਨਾ ਭੁੱਲਣਾ ਕਿ ਇਹ ਵਸਤੂ ਸੇਵਕ ਦੀ ਹੈ, ਇਹ ਪੁੱਤਰਾਂ ਦੀ ਨਹੀਂ, ਇਹ ਭਰਾਵਾਂ ਦੀ ਨਹੀਂ, ਇਹ ਜਵਾਈਆਂ ਦੀ ਨਹੀਂ। ਤੇਰੇ ਪਿਤਾ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਜਵਾਈ ਸਮਝ ਕੇ, ਦਾਮਾਦ ਸਮਝ ਕੇ ਦਾਤ ਨਹੀਂ ਦਿੱਤੀ, ਗੁਰੂ ਘਰ ਦਾ ਅੰਨ ਸੇਵਾਦਾਰ ਹੋਣ ਕਰਕੇ ਦਾਤ ਦਿੱਤੀ। ਕਿਉਂਕਿ ਜਵਾਈ ਵਾਸਤੇ ਤਾਂ ਸੇਵਾਦਾਰ ਬਣਨਾ ਹੋਰ ਵੀ ਮੁਸ਼ਕਿਲ ਸੀ, ਦਾਮਾਦ ਵਾਸਤੇ ਤਾਂ ਸੇਵਾਦਾਰ ਬਣਨਾ ਹੋਰ ਵੀ ਮੁਸ਼ਕਿਲ ਸੀ, ਇਸ ਲਈ ਜ਼ਿਆਦਾ ਰੀਝ ਗਏ। ਦਾਮਾਦ ਹੋ ਕੇ ਮਿਟਣਾ ਬੜਾ ਕਠਿਨ। ਯਾਦ ਰੱਖੀ, ਇਹ ਸਾਕਾਂ ਸੰਬੰਧੀਆਂ, ਇਹ ਪੁੱਤਰਾਂ ਦੀ ਦਾਤ ਨਹੀਂ, ਇਹ ਦਾਤ ਹੈ ਦਾਸ ਦੀ, ਇਹ ਦਾਤ ਹੈ ਸੇਵਕ ਹੋਣ ਦੀ। ਅਤੇ ਕੋਸ਼ਿਸ਼ ਕਰੀ ਗੁਰੂ ਰਾਮਦਾਸ ਪਾਤਸ਼ਾਹ, ਹਮੇਸ਼ਾ ਸ਼ਰਨ ਵਿੱਚ ਰਹੋ, ਹਮੇਸ਼ਾ। ਜੋ ਘਾਲ ਤੇਰੇ ਪਿਤਾ ਜੀ ਨੇ ਘਾਲੀ ਸੀ ਸਤਿਗੁਰੂ ਦੀ ਹਜ਼ੂਰੀ 'ਚ, ਅੱਜ ਤੇਰੇ ਤੋਂ ਮੈਨੂੰ ਉਮੀਦ ਹੈ ਕਿ ਤੂੰ ਘਾਲੇਂਗਾ ਆਪਣਾ ਅਹਿਮ ਮੇਟ ਕੇ ਸਤਿਗੁਰੂ ਦੇ ਚਰਨਾਂ ਵਿੱਚ ਮਿਟਿਆ ਰਹੇਗਾ। ਸਤਿਗੁਰੂ ਨੇ ਕਦੇ ਵੀ ਕਿਸੇ ਗੱਲ ਦਾ ਉਲਾਮਾ ਨਹੀਂ ਦਿੱਤਾ ਸੀ, ਕਦੇ ਵੀ। ਇੱਕ ਦਿਨ ਅੱਗੇ ਵੀ ਵਿਚਾਰ ਹੋਇਆ ਸੀ ਕਿ ਪ੍ਰਿਥੀ ਚੰਦ ਮਸੰਦਾਂ ਨੂੰ ਖਰੀਦ ਕੇ ਗੁਰੂ ਘਰ ਦੇ ਸੇਵਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਭਾਈ ਸਾਹਿਬ, ਭਾਈ ਗੁਰਦਾਸ ਜੀ ਜਦੋਂ ਆਗਰੇ ਤੋਂ ਆਏ, ਆ ਕੇ ਵੇਖਿਆ ਗੁਰੂ ਘਰ ਵਿੱਚ ਲੰਗਰ ਛਕਿਆ ਅਤੇ ਬੇਹਾ ਪ੍ਰਸ਼ਾਦਾ ਮਿਲਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਬੇਹਾ ਪ੍ਰਸ਼ਾਦਾ ਮਿਲਿਆ ਅਤੇ ਉੱਤੇ ਰੱਖਣ ਨੂੰ ਸਬਜ਼ੀ ਅਤੇ ਦਾਲ ਵੀ ਨਾ ਮਿਲੀ। ਅਚਾਰ ਅਤੇ ਨਮਕ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲੰਗਰ ਛਕਿਆ। ਦੂਸਰੇ ਦਿਨ ਸਾਰੇ ਗੁਰਸਿੱਖਾਂ ਨੂੰ ਬਾਬਾ ਬੁੱਢਾ ਜੀ ਨੂੰ ਪੁੱਛਿਆ ਔਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਉਹ ਲੰਗਰ ਹੈ ਜਿੱਥੇ ਅਕਬਰ ਬਾਦਸ਼ਾਹ ਲੰਗਰ ਛਕ ਕੇ ਕਹਿੰਦਾ ਸੀ ਕਿ ਐਸਾ ਲੰਗਰ ਕਦੇ ਰਾਜ ਮਹੱਲ ਵਿੱਚ ਵੀ ਨਹੀਂ ਮਿਲਿਆ। ਇਹ ਉਹ ਲੰਗਰ ਅੰਮ੍ਰਿਤ ਖੀਰ ਘਿਆਲੀ ਦਾ ਜਿੱਥੇ ਬਚਨ ਹੈ, ਜਿਹੜੇ ਲੰਗਰਾਂ ਵਿੱਚ ਖੀਰ ਘਿਓ ਵਾਲੀ ਹੈ, ਇਹ ਉਹ ਲੰਗਰ ਹੈ ਜਿੱਥੇ ਅੱਜ ਬਾਸਾ ਪ੍ਰਸ਼ਾਦਾ ਮਿਲੇ, ਰਾਤ ਦਾ ਪੱਕਿਆ ਅੰਮ੍ਰਿਤ ਵੇਲੇ ਵਰਤਾਇਆ ਗਿਆ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਚੁੱਪ ਚੁੱਪ ਨੇ, ਮਸਤ ਨੇ। ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਸਹਿਜ ਸਮਾਧ ਹਰ ਸਮੇਂ ਲੱਗੀ ਰਹਿੰਦੀ ਹੈ। ਚਿੱਤ ਕਿਸੇ ਵੀ ਚਿੰਤਾ ਵਿੱਚ ਉਲਝ ਕੇ ਸ਼ਬਦ ਵੱਲੋਂ ਨਹੀਂ ਟੁੱਟਦਾ। ਕਿਸੇ ਵੀ ਭੀੜ ਵਿੱਚ ਚਿੱਤ ਆਵੇ, ਚਾਹੇ ਚਿੰਤਾ ਵਿੱਚ, ਚਾਹੇ ਕਿਸੇ ਹੋਰ ਫਿਕਰ ਵਿੱਚ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਗਵਾਹੀ ਦਿੰਦੇ ਨੇ ਕਿ ਜਿਵੇਂ ਨਾਦ ਨੂੰ ਸੁਣ ਕੇ ਮਿਰਗ ਮਸਤਾਨਾ ਹੋ ਜਾਂਦਾ ਅਤੇ ਫਿਰ ਕਿਸੇ ਵੀ ਰੁਕਾਵਟ ਨੂੰ ਰੁਕਾਵਟ ਨਹੀਂ ਸਮਝਦਾ, ਉਹ ਨਾਦ ਤੋਂ ਨਹੀਂ ਖੁੰਝਦਾ, ਨਾਦ 'ਤੇ ਹੀ ਜਾਂਦਾ ਹੈ, ਨਾਦ ਵੱਲ ਨੂੰ ਧਾਉਂਦਾ ਹੈ। ਇਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਚਿੱਤ ਹੈ। ਕੋਈ ਵਜ੍ਹਾ ਆਈ, ਕੋਈ ਗੱਲ ਆਈ, ਕੋਈ ਘਟਨਾ ਆਈ, ਕੋਈ ਚਿੰਤਾ ਦੀ ਗੱਲ ਆਈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਿਰੋਲ ਚਿੱਤ ਪ੍ਰਭੂ ਦੇ ਚਰਨਾਂ ਵਿੱਚ। ਅਤੇ ਬਾਬਾ ਬੁੱਢਾ ਜੀ ਨੇ ਕਿਹਾ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੇ ਕਿਹਾ ਕਿ ਭਾਈ ਗੁਰਦਾਸ ਜੀ, ਇਹ ਪ੍ਰਿਥੀ ਚੰਦ ਜੀ ਨੇ ਮਸੰਦਾਂ ਨੂੰ ਖਰੀਦ ਲਿਆ ਅਤੇ ਉਹ ਇਸ ਦੇ ਗੁਣ ਗਾਉਂਦੇ ਨੇ, ਜਿਤਨੀ ਸੰਗਤ ਆਉਂਦੀ ਹੈ, ਜਿਤਨੀ ਕਾਰ ਭੇਟਾ ਆਉਂਦੀ ਹੈ, ਉਹ ਪ੍ਰਿਥੀ ਚੰਦ ਲੈ ਜਾਂਦਾ, ਪ੍ਰਿਥੀ ਚੰਦ ਲੈ ਜਾਂਦਾ, ਲੰਗਰ ਦੀਆਂ ਰਸਤਾਂ ਵੀ ਪ੍ਰਿਥੀ ਚੰਦ ਲੈ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਤਾਂ ਕਿਸੇ ਨੂੰ ਆਉਣ ਹੀ ਨਹੀਂ ਦਿੱਤਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਗਮਗੀਨ ਹੋ ਗਏ। ਇਹ ਸਾਰੀਆਂ ਘਟਨਾਵਾਂ ਇਹ ਦਰਸਾਉਂਦੀਆਂ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪਲ ਪਲ ਉਸ ਅਕਾਲ ਪੁਰਖ ਜੀ ਅੱਗੇ, ਗੁਰੂ ਰਾਮਦਾਸ ਪਾਤਸ਼ਾਹ ਅੱਗੇ ਜਿਵੇਂ ਮਨ ਹੀ ਮਨ ਇਹ ਕਹਿ ਰਹੇ ਹੋਣ मन मीठ तुहारो कियो, मन मीठ तुहारो कियो, मन मीठ तुहारो कियो, मन मीठ तुहारो कियो। कहंदे ने एक दिन गुरु अर्जन देव जी महाराज जद हरिमंदर साहब जा रहे ने अमृत वेले दे दीवान दे विच दीदार देण वास्ते संगतां विच सुशोभित होण वास्ते पृथ्वी चंद कोठे दे उपर चढ़ गया। नालियां साफ करन वालियां नूं खरीद लिया ते गंदा पानी बरतना विच भर लिया। उन्हां गलियां विच जद गुरु अर्जन देव जी महाराज अमृत वेले जांदे ने ते जिहड़ियां संगतां हरिमंदर साहिब नहीं पहुँचदियां, कोई कोई जी पहुँचदे ने, कोई कोई घर रहिंदे ने, उह संगतां कोठियां ते चढ़ के दीदार करदियां ने ते फुल सुटदियां ने, फुल्लां दी बरखा करदियां ने। गुरु अर्जन देव जी महाराज फुल्लां दी बरखा, पर पृथ्वी चंद ने गंदे पानी की बरखा करवाई। उस वड्डे भरा ने गंदा पानी सुटवाया भंगियां नूं खरीद के, नालियां साफ करन वालियां नूं खरीद के, ते संगतां ने कहा गरीब नवाज सानूं की हुक्म है, असीं कुछ जाके गल करिए। गरीब नवाज कहण लगे नहीं, ये मेरे वड्डे भराता ने, इन्हां कोल ये हक है, ये जो भी करन। ते पतवंते गुरसिखा ने दिन वेले बेनती की, गरीब नवाज ये सब चुप क्यों करके बैठे हो, इउं संकोच के क्यों बैठे हो? ते सतगुरु जी कह रहे उलाहनो कदे किसे नूं भी, ते मैं उलामा नहीं दिता कदे अकाल पुरख जी नूं भी, मैं उलामा नहीं दिता कदे गुरु रामदास पातशाह नूं, मैं सदैव मन मीठ तुहारो कियो, मन मीठ
तुहारो कियो,
मन मीठ तुहारो मन मीठ
तुहारो कियो,
मन मीठ तुहारो कियो, उलाहनो रामदास पातशाह की कृपा नाल जान लई है। केड़ी गल कि आग्या मान जान सुख पाए, सुन सुन नाम तुहारो जियो। ए गल मैं जान लई कि उलाहनो मैं काहू ना दियो, कि मैं कदे उलामा नहीं देना किसे, कदे शिकायत नहीं करनी। साध संगत दो ही तो मार्ग ने जीवन दे, किसे नू भी पाउण दे दो मार्ग ने, परमात्मा परमात्मा नू पाउण दे दो मार्ग ने, एक संघर्ष एक समर्पण। समर्पण है कि मैं तेरा हो गया, हुण मेरी मर्जी मिट गई, हुण तेरी मर्जी, ये समर्पण है। ते जद गुरुद्वारे भी आउंदे हो ते मर्जी विच भी नहीं आउंदे तां संघर्ष है, अखंड पाठ कराउंदे हो ते कहंदे हो मेरी मर्जी है पूरी कर, ये संघर्ष। ते संघर्ष विच हमेशा इंसान दुखी हुंदा है, संघर्ष विच्चों शिकायतां निकलदियां ने ते शिकायतां हमेशा दूर लै जांदियां ने, समर्पण विच्चों शुकराना निकलदा है ते शुकराना हमेशा नेड़े लै आउंदा है। फिर कह दें संघर्ष विच्चों शिकवे निकलदे ने ते शिकवे दूर कर दिंदे ने। रोज दिहाड़ी पुत्र उठ के शिकवा ही करे, ए बापू तू दिता ही की है, रोज शिकवा उहदे तों पिता कन्नी कुतराउण लग जाएगा, दूरियां पैदा कर दिंदा है शिकवा, ते शिकवे संघर्ष विच्चों निकलदे ने। संघर्ष विच्चों शिकवा ते शिकवियां चों दूरी वह कदे नेड़ता नहीं हो सकती, ते समर्पण विच्चों शुकराना निकलदा। जदों समर्पण करदे हो ना गुरु दे अगे फिर शुकराने का घर मिलदा, ते जदों शुकराने का घर मिलदा ते फिर नेड़ता मिलदी, नेड़ता फिर तू नहीं लभदा, फिर तैनू गुरु लभेगा एक दिन। एक दिन कबीर मन निर्मल पया जैसे गंगा नीर, पाछे लागो हर फिरे कहत कबीर कबीर। जिस दिन तू शुकराने दे घर विच आ गया, शुकर दे घर विच आ गया, उस दिन गुरु नानक साहब तैनू लभणगे, मेरा सिख कित्थे। बाबा आनंद सिंह जी महाराज जंगल विच बैठ गए, जाके जंगल च बैठ गए कि हुण मंगना ही किसे तो नहीं, प्रसादा लैण भी नहीं जाना, किसे तो मंगना भी नहीं ते खाना पीना भी नहीं। छेवें दिन एक गुरसिख लंगर लैके हाजिर हो गया, छेवें दिन। जदों बाबा जी नितनेम से अखां खोलियां कहण लगे गुरसिखा तू कित्थों आया जी, आ नेड़े पिंड तो आया, भई मैं तो नहीं बुलाया तू क्यों आया। वो कहन लगा जी अमृत वेले मैनू गुरु नानक साहब दे दर्शन होए, मैं ते मेरे घरवाली रोज दीदारां दी इच्छा नाल अमृत वेले जागदे सी, ते अज सानू भाग लगे गुरु नानक पातशाह दे दीदार होए। मैनू क्या गुरसिखा मर्यादा नाल नितनेम तो बाद लंगर तैयार कर, ते ऐस जंगल विच मेरा एक सिख बैठा है उहदा नाम है नंद सिंह, उहदे वास्ते लंगर लै जा तैयार करके। वो कहंदे मैनू ए भी किया उन गुरु नानक पातशाह ने कि वो तेरा लंगर ग्रहण तां करेगा छकेगा तां जे तू ये कहेगा कि मैनू गुरु नानक साहब ने भेजे मैं तो लैके आया, मैं आप नहीं लैके आया, वो तां छकणगे नहीं तो प्रशादा नहीं छकणगे। अच्छा इवें क्या मेरे गुरु नानक ने, हाँ जी इवें क्या कहिंदे लिया फिर अरदास करिए प्रशादे पकड़ ले। हाँ पाछे लागो हर फिरे कहत कबीर कबीर। जदों केवल ते केवल भरोसा सतगुरु ते होवेगा, जदों समर्पण हो जावेगा, जदों आपा अर्पण कर देवेगा, जदों कहेगा मेरी मर्जी ही कोई नहीं, ਕਹਿੰਦੇ ਗੁਲਾਮ ਖਰੀਦਿਆ ਸੀ ਨਾ ਇਬਰਾਹਿਮ ਨੇ, ਜਦੋਂ ਘਰ ਆਇਆ ਕਿਉਂਕਿ ਗੁਲਾਮ ਨੂੰ ਵੇਖ ਕੇ ਹੀ ਗੁਲਾਮ ਸੋਹਣਾ ਸੋਹਣਾ ਲੱਗਦਾ ਸੀ, ਪਿਆਰਾ ਲੱਗਦਾ ਸੀ, ਕਿਸੇ ਮਸਤੀ ਵਿੱਚ ਲੱਗਦਾ ਸੀ, ਅਤੇ ਘਰ ਆ ਕੇ ਉਸਨੂੰ ਸਿੱਧਾ ਨਾ ਕਹਿ ਸਕਿਆ ਕਿ ਤੂੰ ਮੇਰਾ ਮੁੱਲ ਖਰੀਦੀ ਹੈ, ਤੂੰ ਮੇਰਾ ਖਰੀਦਿਆ ਹੋਇਆ, ਮੈਂ ਤੇਰੇ ਪੈਸੇ ਦਿੱਤੇ ਨੇ, ਤੈਨੂੰ ਖਰੀਦ ਕੇ ਲਿਆਇਆ, ਐਸਾ ਨਾ ਕਹਿ ਸਕਿਆ। ਉਸ ਦੇ ਪ੍ਰੇਮ ਵਿੱਚ ਪੈ ਗਿਆ। ਉਹ ਕਹਿੰਦਾ ਐ ਰੱਬ ਦੇ ਬੰਦੇ, ਮੈਂ ਤੈਨੂੰ ਖਰੀਦ ਕੇ ਤਾਂ ਲੈ ਆਇਆ, ਪਰ ਮੈਂ ਤੇਰਾ ਨਾਮ ਨਹੀਂ ਪੁੱਛਿਆ ਕੀ ਸੀ, ਤੇਰਾ ਨਾਮ ਕੀ ਹੈ? ਉਸਦੇ ਸਹਿਜ ਸਹਿਜ ਨੇਤਰਾਂ ਵਾਲਾ ਚਿਹਰਾ, ਸਹਿਜ ਬੋਲਣੀ ਵਾਲਾ ਚਿਹਰਾ, ਸਹਿਜ ਚੱਲਣ ਵਾਲੇ ਕਦਮ, ਸਹਿਜ ਕਰਨ ਵਾਲੇ ਹੱਥ, ਉਹ ਸਹਿਜ ਵਿੱਚ ਬੋਲਿਆ ਕਿ ਮੈਂ ਤਾਂ ਗੁਲਾਮ ਹਾਂ, ਗੁਲਾਮ ਦਾ ਵੀ ਕੋਈ ਨਾਮ ਹੁੰਦਾ, ਮੈਂ ਤਾਂ ਗੁਲਾਮ ਹਾਂ, ਗੁਲਾਮ ਦਾ ਵੀ ਕੋਈ ਨਾਮ ਹੁੰਦਾ। ਮੈਂ ਫਿਰ ਅਰਜ਼ ਕਰਦਿਆਂ ਕਿ ਇਹ ਲੱਛਣ ਹੈ ਉਸ ਦਾ ਜਿਸਨੇ ਸਮਰਪਣ ਕਰਨਾ, ਜੋ ਸਮਰਪਿਤ ਹੋ ਗਿਆ ਮਨ ਕਰਕੇ, ਜਿਹੜਾ ਅਰਪਣ ਹੋ ਗਿਆ, ਇਹ ਉਸਦੀ ਭਾਵਨਾ ਹੈ। ਅਤੇ ਜਿਹੜੇ ਅਰਪਣ ਵੀ ਹੁੰਦੇ ਨੇ, ਮੱਥਾ ਵੀ ਟੇਕਦੇ ਨੇ ਅਤੇ ਆਪਣੀ ਮੈਂ ਵੀ ਰੱਖਦੇ ਨੇ, ਇਹ ਉਹਨਾਂ ਦਾ ਗੁਣ ਨਹੀਂ ਹੈ। ਜਿਹੜੇ ਜਿਨ੍ਹਾਂ ਨੇ ਮੱਥਾ ਟੇਕ ਦਿੱਤਾ ਅਤੇ ਫਿਰ ਮੈਂ ਨਹੀਂ ਰੱਖੀ, ਸਮਰਪਿਤ ਹੋ ਗਏ, ਸਮਰਪਿਤ ਹੋ ਗਏ। ਉਹ ਕਹਿੰਦਾ ਗੁਲਾਮ ਦਾ ਵੀ ਕੋਈ ਨਾਮ ਹੁੰਦਾ, ਜੋ ਤੁਸੀਂ ਨਾਮ ਦਿਓਗੇ ਉਹੀ ਮੇਰਾ ਨਾਮ। ਤਾਂ ਇਬਰਾਹਿਮ ਨੂੰ ਥੋੜ੍ਹੀ ਹੈਰਾਨੀ ਹੋਈ ਅਤੇ ਗੱਲ ਚੰਗੀ ਵੀ ਲੱਗੀ। ਜਿਹੜਾ ਪਿਆਰਾ ਲੱਗਦਾ ਸੀ, ਥੋੜ੍ਹਾ ਹੋਰ ਪਿਆਰ ਆ ਗਿਆ ਉਸ ਵਾਸਤੇ, ਕਿ ਜਿੰਨਾ ਇਹ ਬਾਹਰੋਂ ਸਹਿਜ ਵਿੱਚ ਪਿਆਰਾ ਲੱਗ ਰਿਹਾ, ਓਨੀ ਹੀ ਇਸਨੇ ਪਿਆਰੀ ਗੱਲ ਕੀਤੀ। ਉਹ ਕਹਿੰਦਾ ਫਿਰ ਪਹਿਨੇਗਾ ਕਿਸ ਤਰ੍ਹਾਂ ਦਾ, ਕੱਪੜੇ ਕਿਸ ਤਰ੍ਹਾਂ ਦੇ ਪਹਿਨੇਗਾ? ਉਹ ਕਹਿੰਦਾ ਸਾਹਿਬ ਜੀ, ਮੈਂ ਤਾਂ ਗੁਲਾਮ ਹਾਂ, ਗੁਲਾਮ ਦੀ ਕਿਆ ਮਰਜ਼ੀ ਕਿ ਕੈਸਾ ਪਹਿਨਾਂ, ਜਿਹੋ ਜਿਹਾ ਦਿਓਗੇ ਉਹੋ ਜਿਹਾ ਪਹਿਨ ਲਊਂਗਾ। ਇਬਰਾਹਿਮ ਦਾ ਮਨ ਹੋਰ ਨੀਵਾਂ ਹੋ ਗਿਆ ਉਸਦੇ ਸਾਹਮਣੇ। ਅਤੇ ਤੁਸੀਂ ਸਵਾਲ ਕਰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ, ਕੇਸ ਕੰਘਾ ਕੜਾ ਕਿਰਪਾਨ ਕਸ਼ਹਿਰਾ, ਅਤੇ ਤੁਸੀਂ ਸਵਾਲ ਕਰਦੇ ਹੋ, ਮੱਥਾ ਵੀ ਟੇਕਦੇ ਹੋ ਆ ਕੇ, ਮੱਥਾ ਟੇਕ ਕੇ ਅਤੇ ਬਾਹਰ ਨਿਕਲਦਿਆਂ ਸਵਾਲ ਕਰਦੇ ਹੋ ਜੀ, ਇਹ ਪੰਜ ਕਕਾਰਾਂ ਦਾ ਮਤਲਬ ਕੀ? ਤੈਨੂੰ ਗੁਰੂ ਦੀ ਮਰਜ਼ੀ ਦੇ ਵਿੱਚ ਹੀ ਸਭ ਕੁਛ ਨਹੀਂ ਨਜ਼ਰ ਆਇਆ? ਤੈਨੂੰ ਗੁਰੂ ਦੇ ਹੁਕਮਾਂ ਦੇ ਵਿੱਚ ਇਹਨਾਂ ਕਕਾਰਾਂ ਪ੍ਰਤੀ ਪਿਆਰ ਨਹੀਂ ਆਇਆ? ਤੈਨੂੰ ਗੁਰੂ ਦੇ ਹੁਕਮ ਹੀ ਚੰਗੇ ਨਹੀਂ ਲੱਗੇ? ਤੂੰ ਸਮਰਪਿਤ ਨਹੀਂ ਹੋਇਆ ਹਾਲੇ ਤੱਕ? ਹਾਲੇ ਤਾਂ ਸੰਘਰਸ਼ ਕਰ ਰਿਹਾ, ਸ਼ਿਕਵੇ ਕਰ ਰਿਹਾ ਅਤੇ ਦੂਰ ਜਾ ਰਿਹਾ। ਜਿਸ ਦਿਨ ਸਮਰਪਣ ਕਰੇਗਾ, ਸ਼ੁਕਰ ਵਿੱਚ ਆਵੇਗਾ, ਨੇੜੇ ਆਉਂਦਾ ਜਾਵੇਗਾ। ਹਾਲੇ ਤਾਂ ਹੁਜਤਾਂ ਕਰਦਾ ਕਿ ਇਹਨਾਂ ਕਕਾਰਾਂ ਦਾ ਮਤਲਬ ਕੀ ਹੈ, ਕੇਸਾਂ ਦਾ ਅਰਥ ਕੀ ਹੈ, ਕੰਘੇ ਦਾ ਅਰਥ ਕੀ ਹੈ, ਕਿਰਪਾਨ ਦਾ ਅਰਥ ਕੀ ਹੈ, ਕਸ਼ਹਿਰੇ ਦਾ ਮਤਲਬ ਕੀ ਹੈ, ਕੜੇ ਦਾ ਮਤਲਬ? ਮੈਂ ਕਿਹਾ ਬਈ ਹੁਕਮ ਨਹੀਂ ਸਮਝਿਆ ਕਿ ਤੈਨੂੰ ਮਤਲਬ ਦੱਸਣ ਦਾ ਫਾਇਦਾ ਕੋਈ ਨਹੀਂ। ਜਿਸ ਦਿਨ ਤੈਨੂੰ ਸਮਝ ਆਵੇ ਕਿ ਮੇਰੇ ਗੁਰੂ ਦਾ ਹੁਕਮ ਹੈ, ਗੱਲ ਖਤਮ ਹੋ ਗਈ। ਹੁਕਮ ਹੈ, ਹੁਕਮੀ ਬੰਦਾ ਹੋਏ ਕਹਿ, ਸਾਹਿਬ ਦੇ ਹੁਕਮੇ ਵਿੱਚ ਰਹਿਣਾ, ਇਹ ਸਾਹਿਬ ਦਾ ਹੁਕਮ ਹੈ, ਪੰਜ ਕਕਾਰ ਅਤੇ ਬਸ ਧਾਰਨ ਕਰ ਲੈ। ਤੂੰ ਪੰਜ ਕਕਾਰਾਂ 'ਤੇ ਵੀ ਸਾਇੰਸ ਨੂੰ ਕੱਸ ਰਿਹਾ, ਲੈਬੋਰਟਰੀ ਵਿੱਚ ਲਿਜਾਣਾ ਚਾਹੁੰਦਾ ਇਹਨਾਂ ਕਕਾਰਾਂ ਨੂੰ, ਇਹਨਾਂ ਦਾ ਸਾਇੰਟਿਫਿਕ ਰੀਜ਼ਨ ਕੀ? ਵਾਲਾਂ ਨੂੰ ਵੀ ਲੈਬੋਰਟਰੀ ਦੇ ਵਿੱਚ ਕੱਸਣਾ ਚਾਹੁੰਦਾ, ਹੈ ਇਹਦੇ ਵਿੱਚ ਕੀ ਹੈ, ਇਹ ਕਿਉਂ ਦਿੱਤੇ ਨੇ? ਕਿਰਪਾਨ ਦਾ ਕੀ ਮਤਲਬ ਕਿਉਂ ਦਿੱਤੀ ਹੈ? ਕੰਘੇ ਦਾ ਕੀ ਮਤਲਬ ਕਿਉਂ ਦਿੱਤਾ ਹੈ? ਐਸੇ ਵਿਚਾਰ ਕਰਦਾ, ਹੁਜਤ ਕਰਦਾ, ਸਮਰਪਿਤ ਨਹੀਂ ਹੈ, समर्पण नहीं है। अज दे दिहाड़े तो यह सिख्या मिलती है कि जीवन समर्पण करेगा ताई गल बनेगी। ताई गल ताही गल तपदियां तवियां ते बैठ के भी तेरा किया मीठा लागे। हे प्रभु तेरा कीता मैनू मीठा लग रहा है। ये एवें ही सहज विच ही नहीं लग गया कि उस दिन तत्तियां तवियां ते गए ते मीठा लगन लग्या। हर घटना पढ़ के वेखो गुरु अर्जन देव जी महाराज दी, उन्हां नूं परमात्मा दा कीता होया मिठा लगता है। जे फुल्लां दी जगह गंदा पानी घेर दिता भरा ने, यह भी परमात्मा की मौज है, यह भी उहदा हुक्म है। फुल भी फुल्लां दी बरखा भी हो रही है ते गंदे पानी की बरखा, गंदगी की बरखा भी हो रही है। उस भरा बुखार हो गया थोड़े दिन बाद, गुरु अर्जन देव जी महाराज आपू जाके बैठे रहे ते पट्टियां कर दे रहे उसके मस्तक ते। जिस दियां पट्टियां मेरा सतगुरु करे क्यों ना आराम आवे। पृथ्वी चंद जी नूं बुखार तो आराम आ गया ते फिर क्या शुकराने विच गुरु गोबिंद कृपा करी राखिया मेरा पाई। शुक्राना, कितनी दया कितनी करुणा, कितने हुक्मों विच शिकायत है ही नहीं, शिकवा है ही नहीं, उलामा है ही नहीं। ये नहीं किया बुखार उतरे तो तू वेख अपनी करतूत, गंदे पानी सुटदा सी मेरे सिर ते ते मैं वेख तेरे सिर दियां पट्टियां करदा रहा। ऐसा नहीं लाहनो कहूं ना दियो, कहूं ना दियो, कहूं ना दियो, जब ते जान पाई ए बात। जदों दी मैं गुरु दी शरण विच आके ये बात समझी कि समर्पण विच ही सुख है, तद तो अपने मन दी मर्जी छड के मैं अपना मस्तक सदा गुरु दे चरणा विच निवा दिता। ये उपदेश है कि गुरसिखा जे सुख चाहना प्रभ का किया जन मीठ लगाना, प्रभ का किया जन मीठ लगाना। पंजवें बादशाह कहंदे ने फिर हुक्म विच आ जा, हुक्म विच कहंदा खावेंगा किहो जिहा, मासाहारी शाकाहारी किहो जिहा भोजन। वो कहन लगा जी गुलाम का भी कोई भोजन हुंदा है, जो टुकर पा दोगे खा लवांगा। कहिंदे रहेगा कैसी जगह, कहिंदे गुलाम दी भी कोई मर्जी, जेको जी जगह देंगे रह लवांगा। वो ऐसी मस्ती विच बचन कही गया, इब्राहिम ने उसके पैर फड़े। कहिंदे कुछ गुंजलां सन अंदर दियां वो खुल गईयां अज। परमात्मा दे संबंध विच तां मैं भी हमेशा चलदा सी, पर ऐ समर्पण दी भावना नहीं सी आई मेरे विच कि इतना समर्पण हो जावां कि हे प्रभु मेरा तां नाम ही कोई नहीं, तू ही तू है। हाले मेरे अंदर मैं, हाले किधरे किधरे शिकवे, शुक्र विच नहीं सी आया, शिकव्यां विच। ये शुक्र ਇਹ ਸ਼ਿਕਵੇ ਮੈਨੂੰ ਦੂਰ ਕਰਦੇ ਸਨ ਕਿਧਰੇ ਨਾ ਕਿਧਰੇ। ਲੱਗਦਾ ਸੀ ਖੁਦਾ ਤੋਂ ਕੋਹਾਂ ਦੂਰ ਚੱਲਿਆ ਗਿਆ, ਪਰ ਮੈਨੂੰ ਕੁੰਜੀ ਤਾਂ ਅੱਜ ਮਿਲੀ ਹੈ ਕਿ ਸ਼ੁਕਰ ਦੇ ਘਰ ਵਿੱਚ ਆ ਕੇ ਨਜ਼ਦੀਕੀਆਂ ਪ੍ਰਾਪਤ ਹੁੰਦੀਆਂ ਨੇ, ਸ਼ੁਕਰ ਦੇ ਘਰ ਵਿੱਚ ਰਹਿਮਤ ਵਰਸਦੀ।
ਜਬ ਤੇ ਜਾਨ ਜਬ ਤੇ ਜਾਨ ਪਾਈਏ ਗੇ ਬਾਤ ਤਬ ਕੁਸਲ ਖੇਮ ਸਭ ਥੀਓ। ਸਾਧ ਸੰਗ ਨਾਨਕ ਪਰਗਾਸਿਓ, ਆਨ ਨਾਹੀ ਨਾਗੀ ਦੇ ਬੀਓ, ਆਨ ਨਾਹੀ ਨਾਹੀ ਦੇ ਬੀਓ। ਉਲਾਹਨੋ
ਤਵੀ ਤੇ ਬੈਠੇ ਨੇ ਸਤਿਗੁਰੂ, ਤੱਤੀ ਰੇਤਾ ਸੀਸ ਵਿੱਚ ਪੈ ਰਹੇ, ਸਾਈ ਮੀਆਂ ਮੀਰ ਸਾਹਮਣੇ ਆ ਕੇ ਖਲੋਤੇ ਨੇ, ਕਹਿ ਰਹੇ ਨੇ ਗਰੀਬ ਨਵਾਜ, ਹੇ ਖੁਦਾ ਦੇ ਨੂਰ ਮੈਂ ਇਹ ਕੀ ਵੇਖ ਰਿਹਾ, ਇਤਨਾ ਜ਼ੁਲਮ, ਮੈਂ ਇਹ ਜ਼ੁਲਮ ਹੁੰਦਾ ਨਹੀਂ ਵੇਖ ਸਕਦਾ, ਮੈਨੂੰ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦਿਆਂ। ਸਾਈ ਮੀਆਂ ਮੀਰ ਜੀ ਕਹਿ ਰਹੇ, ਸਤਿਗੁਰੂ ਜੀ ਕਹਿੰਦੇ,
ਮਨ ਮੀਠ ਤੁਹਾਰੋ ਕੀਓ, ਮਨ ਮੀਠ ਤੁਹਾਰੋ ਕੀਓ।
ਸਾਈ ਮੀਆਂ ਮੀਰ, ਇਹ ਕਿਸੇ ਦਾ ਦੋਸ਼ ਨਹੀਂ, ਇਹ ਮੇਰੇ ਮਿੱਤਰ ਦਾ ਹੁਕਮ ਹੈ, ਇਹ ਹੁਕਮ ਹੈ, ਮੈਂ ਉਸਦੇ ਹੁਕਮਾਂ ਵਿੱਚ ਰਾਜੀ ਹਾਂ, ਇਹ ਹੁਕਮ ਹੈ ਉਸਦਾ, ਇਹ ਭਾਣਾ ਹੈ ਉਸਦਾ। ਜੀਵਨ ਭਰ ਇਹ ਅਰਦਾਸਾਂ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਰ ਕਿਰਪਾ ਨਾਨਕ ਗੁਣ ਗਾਵੇ, ਮਿੱਠਾ ਲੱਗੇ ਤੇਰਾ ਭਾਣਾ। ਅੱਜ ਭਾਣਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਇਹੀ ਕਹਿੰਦੇ ਨੇ, ਮਿੱਠਾ ਲੱਗੇ ਤੇਰਾ ਭਾਣਾ, ਮਨ ਮੀਠ ਤੁਹਾਰੋ ਕੀ। ਸਾਈ ਮੀਆਂ ਮੀਰ, ਇਹ ਦੋਸ਼ ਜਹਾਂਗੀਰ ਦਾ ਨਹੀਂ, ਇਹ ਦੋਸ਼ ਨਹੀਂ ਕਿਸੇ ਦਾ, ਇਹ ਕਿਸੇ ਦੀ ਕੀ ਮਜਾਲ ਹੈ ਕਿ ਮੈਨੂੰ ਸਜਾਏ ਮੌਤ ਦੇ ਸਕੇ, ਤਸੀਹੇ ਦੇ ਸਕੇ। ਤਾਂ ਗਰੀਬ ਨਵਾਜ, ਇਹ ਜਿਹੜਾ ਮੈਂ ਵੇਖ ਰਿਹਾ, ਇਹ ਤੱਤੀਆਂ ਤਵੀਆਂ ਤੱਤੀ ਰੇਤਾ, ਇਹ ਤਸੀਹੇ ਮੈਂ ਵੇਖ ਰਿਹਾ, ਇਹ ਕਿਸਦੇ ਨੇ? ਹਾਂ ਸਾਈ ਮੀਆਂ ਮੀਰ, ਅੰਮ੍ਰਿਤਸਰ ਸਾਹਿਬ ਸੋਨੇ ਦੇ ਤਖਤ ਅਤੇ ਸੋਨੇ ਦੇ ਚੌਰ ਜਦੋਂ ਝੁਲਦੇ ਸਨ, ਉਹ ਜਿਹੜੇ ਸੋਨੇ ਦੇ ਚੌਰ ਝੁਲਾਉਣ ਵਾਲੇ ਹੱਥ ਸਨ, ਉਹ ਵੀ ਮੇਰੇ ਮਿੱਤਰ ਦੇ ਸਨ, ਉਹ ਵੀ ਮੇਰੇ ਪ੍ਰਭੂ ਦੇ ਸਨ। ते अज सोने दे तख्त दी जगह तत्ती तवी अग वर्गी जो तवा अग्नि दी तरह तपाया गया मेरे बहन वास्ते। मेरे सीस विच जो तत्ती तत्ती रेता पै रही है ये तत्तियां तवियां ते बिठाउण वाले हाथ भी मेरे मित्र दे ने। ये तत्तियां रेता जो सीस विच पै रही ने ये रेता पाउण वाले हाथ भी मेरे मित्र दे ने। मीत करे सोई हम माना मैं ओ मन रहा जो मेरा मित्र कर रहे जो मेरा मित्र कर रहे वो मैं मन रहा। वाह वाह साई मिया मीर ने कहा मैं ये तसीहे नहीं वेख सकता ये भाणा भी तुसी मन सकते हो पर मैं ये तत्तियां तवियां ते तुहानों बैठे हाँ तसीहे चलदियां बर्दाश्त नहीं कर सकता। ते किधरे मन विच जरूर आया होवेगा कि भाणा शायद शायद मजबूरी का ना मन रहे कि मनना ही पै रहा तो उसनों भाणा कह रहा कौन मनना ही पै रहा तो उसनों कह रहा कौन। मीत के करतब कुशल समाना खुश हाँ वो दे करतब किरत विच करम विच। तो ऐसा भी संत लोगों ने कहा है इतिहास विच ऐसा भी जिक्र आया है कि सतगुरु जी ने कहा साई मिया मीर उतां वेखो जद ऐसा शंका आया होवेगा ना मन च किधरे ये भाणा मनना मजबूरी का ना होवे शायद इन्हां विच ओ ताकतां शक्तियां ना होण के इस नूं मिटा सकते हो ऐसा शंका सुभाविक है कि जेड़ा भाणा कह रहे ने हो सकता ऐसी शक्ति ते ताकत ना होवे जो तत्तियां तवियां नूं ठंडिया कर देवे ऐसी ताकत ना होवे जो तत्ते रेता नूं ठंडिया कर देवे। ते हुण कह रहे ने उहदा भाणा है किते मजबूरी ना होवे। सतगुरु अंतरजामी कहिंदे ने साई मियां मीर उह तां वेखो साई मियां मीर ने उह तां वेख्या ते अकाल पुरख जी दे 33 करोड़ देवते 33 करोड़ शक्तियां हथ बन खलोतियां ने कि हे गुरु अर्जन देव जी महाराज सानू हुक्म करो असी दिल्ली ते लाहौर दा तख्ता उल्टा कर देंगे। वाह वाह साई मियां मीर ने सारियां शक्तियां गुरु अर्जन देव जी दी ताबिया विच वेखियां ने ते फिर हाथ बन के नमस्कार कर रहे ने ते सतगुरु जी तत्ती तवी ते बैठे कहंदे ने साई जी मैं किसे नूं उलामा नहीं दिता ना देना है ये गुरु घर दी पढ़ाई है ये पढ़ाई है ये सबक है उलामा नहीं देना हुक्म मनना हुक्म रजाई चलना नानक लिखिया नाल उलाहनों मन मीठ तुहारो कियो मन मीठ तुहारो कियो उलाहनो मैं कहू ना दियो कहू ना
कहू ना दियो
ਇਹਨਾਂ ਹੀ ਸ਼ਬਦਾਂ ਨਾਲ ਅੱਜ ਦਾ ਪਹਿਲਾ ਦੀਵਾਨ ਸਮਾਪਤੀ। ਅੰਮ੍ਰਿਤ ਵੇਲੇ ਸਿਮਰਨ ਔਰ ਕੱਲ੍ਹ ਸ਼ਾਮੀ ਇਸੇ ਤਰ੍ਹਾਂ ਦੀਵਾਨ ਸਜੇਗਾ। ਜੀਵਨ ਦਾ ਲਾਹਾ ਖੱਟੋ, ਸਤਿਗੁਰੂ ਜੀ ਦੇ ਸ਼ਹੀਦੀ ਪੁਰਬ ਦੀਆਂ ਯਾਦਾਂ ਵਿੱਚ ਜੁੜਨ ਵਾਸਤੇ ਸਾਰੇ ਹੀ ਗੁਰਸਿੱਖ ਇਸੇ ਤਰ੍ਹਾਂ ਹਾਜ਼ਰੀਆਂ ਭਰੋ, ਸਤਿਗੁਰੂ ਜੀ ਦੀ ਪ੍ਰਸੰਨਤਾ ਰਹਿਮਤ ਹਾਸਲ ਕਰੋ। ਭੁੱਲ ਚੁੱਕ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।